ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਏ ਸੁਣੰਦੜੇ ਮੇਰਾ ਤਨ ਮਨ ਮੌਲਾ ਸੋਏ ਸੁਣੰਦੜੇ ਮੇਰਾ ਤਨ ਮਨ ਮੌਲਾ ਨਾਮ ਜਪੰਦੜੇ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਨਾਨਕ ਤਿਨਾ ਬਸੰਤ ਹੈ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਅਹਨਿਸ ਫਿਰੈ ਜਲੰਤ ਬਸੰਤ ਚੜਿਆ ਫੂਲੀ ਬਨਰਾਇ ਇਹੋ ਜੀ ਜੰਤ ਫੁੱਲੇ ਹਰ ਚਿਤ ਲਾਇ ਇਹ ਜੀ ਜੰਤ ਫੁੱਲੇ ਹਰ ਚਿਤ ਲਾਇ ਬੇਸ਼ੁਮਾਰ ਅਥਾਹ ਅਗਨਤ ਅਤੁੱਲੈ ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਸਾਹਿਬ ਜੀਓ ਜਟਾਂ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਬਿਖਿਆ ਤੇ ਹੋਏ ਉਦਾਸ ਜਟਾਂ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਬਿਖਿਆ ਤੇ ਹੋਏ ਉਦਾਸ ਅੰਜਨ ਦੇ ਸਭ ਕੋਈ ਟੁਕ ਚਾਹਨ ਮਾਹਿ ਬਿਡਾਨ ਗਿਆਨ ਅੰਜਨ ਜਿਹ ਪਾਇਆ ਤੇ ਲੋਇਣ ਪਰਵਾਨ ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂੰ ਨਾ ਜਾਏ ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂੰ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰ ਦੀ ਪਾਵਨ ਪਵਿੱਤਰ ਨਿਰਮਲ ਹਜ਼ੂਰੀ ਵਿਖੇ ਸੁਭਾਏ ਮੌਨ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਤਹਿਤ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਜੋ ਰਾਗ ਮਾਰੂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 1103 ਉੱਪਰ ਇਹ ਸ਼ਬਦ ਸੁਭਾਇਮਾਨ ਹੈ। ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮੈਂ ਬਾਸ, ਮਨ ਜੀਤੇ ਜਗ ਜੀਤਿਆ ਜਾਂ ਤੇ ਬਿਖਿਆ ਤੇ ਹੋਏ ਉਦਾਸ। ਜਟਾਂ ਭਸਮ ਜੋਗੀਆਂ ਦੀ ਗੱਲ ਹੈ, ਸਿਰ ਤੇ ਜਟਾਂ ਵਧਾ ਲਈਆਂ, ਸਰੀਰ ਦੇ ਉੱਤੇ ਸੁਆਹ ਮਲ ਲਈ ਭਸਮ। ਜਟਾਂ ਭਸਮ ਲੇਪਨ ਕੀਆ, ਭਸਮ ਦਾ ਸੁਆਹ ਦਾ ਲੇਪ ਕਰ ਲਿਆ, ਸੁਆਹ ਲਿੰਬ ਲਈ ਸਰੀਰ ਤੇ। ਕਹਾ ਗੁਫਾ ਮੈਂ ਬਾਸ, ਕਿਸੇ ਗੁਫਾ ਵਿੱਚ ਜਾ ਕੇ ਬਹਿ ਗਏ, ਕੰਦਰਾਂ 'ਚ ਬਹਿ ਗਏ ਜਾ ਕੇ ਲੁਕ ਕੇ, ਕੋਈ ਭੋਰਾ ਪੁੱਟ ਕੇ ਬਹਿ ਗਿਆ। ਜਿਹੜਾ ਭਗਤ ਕਬੀਰ ਸਾਹਿਬ ਨੇ ਬਚਨ ਵਰਤਿਆ ਨਾ, ਕਹਾ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮੈਂ ਬਾਸ। ਕਹਾ ਦਾ ਅਰਥ ਹੁੰਦਾ ਫਿਰ ਕੀ ਹੋ ਗਿਆ, ਭਾਵੇਂ ਕੋਈ ਬਹੁਤ ਵੱਡੀ ਗੱਲ ਨਹੀਂ ਵੀ ਤੂੰ ਬਹੁਤ ਵੱਡਾ ਕੰਮ ਕਰ ਲਿਆ, ਪਾਠ ਕਰਨ ਵੇਲੇ ਵੀ ਚੇਤਾ ਰੱਖਣਾ। ਜੇ ਲਫ਼ਜ਼ ਬਣ ਗਿਆ ਕਹਾਂ ਕਹਾਂ ਗੁਫਾ, ਕਹਾਂ ਦਾ ਅਰਥ ਹੁੰਦਾ ਕਿੱਥੇ, ਹਿੰਦੀ ਦਾ ਸ਼ਬਦ ਹੈ ਕਹਾਂ, ਤੁਮ ਕਹਾਂ ਗਏ ਥੇ, ਕਿੱਥੇ ਗਿਆ ਸੀ ਤੂੰ। ਤਪ ਪ੍ਰਸਾਦ ਸਵਈਆਂ ਵਿੱਚ ਵੀ ਇਹ ਬਚਨ ਆਉਂਦਾ, ਕੇਵਲ ਟੂਕ ਮਾਤਰ ਗੱਲ ਕਰ ਰਹੇ ਹਾਂ, ਪਾਠ ਕਰਨ ਵੇਲੇ ਵੀ ਧਿਆਨ ਰੱਖਣਾ। ਕਹਾ ਭਇਓ ਜੋ ਦਉ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਅਰਥ ਬੋਧ ਤੋਂ ਬਿਨਾਂ ਕਈ ਕਈ ਸਾਲ ਕਈ ਵਾਰੀ ਇੱਦਾਂ ਹੀ ਪਾਠ ਕਰੀ ਜਾਂਦੇ। ਘੱਟੋ ਘੱਟ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਰੋਜ਼ ਪੜ੍ਹਨ ਵਾਲੀਆਂ, ਥੋੜ੍ਹਾ ਬਹੁਤਾ ਅਰਥ ਬੋਧ ਹੋਵੇ। ਕਹਾ ਭਇਓ ਜੋ ਦਉ ਲੋਚਨ ਮੂੰਦ ਕੈ, ਕਹਾ ਦਾ ਅਰਥ ਹੁੰਦਾ ਫਿਰ ਕੀ ਹੋ ਗਿਆ। ਕਹਾ ਭਇਓ ਜੋ ਦਉ ਲੋਚਨ ਮੂੰਦ ਕੈ, ਜੇ ਦੋਵੇਂ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬਹਿ ਗਏ ਫਿਰ ਕੀ ਹੋ ਗਿਆ। ਕਹਾ ਭਇਓ ਕੀ ਹੋ ਗਿਆ, ਭਾਵੇਂ ਵੀ ਬਹੁਤ ਵੱਡੀ ਬਹੁਤੀ ਗੱਲ ਨਹੀਂ ਗੀ ਇਹ ਵੀ ਬਥੇਰੇ ਸਮਾਧੀਆਂ ਲਾ ਕੇ ਅੱਖਾਂ ਮੀਟ ਕੇ ਬੈਠੇ। ਕਹਾ ਭਇਓ ਜੋ ਦਉ ਲੋਚਨ ਮੂੰਦ ਕੇ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਹਤ ਫਿਰੇ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਣ ਲਿਓ ਸੁਬਹ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ। ਕਈਆਂ ਥਾਵਾਂ ਤੇ ਬਚਨ ਕਹਾਂ ਵੀ ਆਏ, ਕਹਾਂ ਕਿੱਥੇ, ਕਹਾਂ ਕਹੂੰ ਆਪਣੀ ਅਦਮਾਈ, ਮੈਂ ਆਪਣੀ ਨੀਚਤਾ ਕਿੱਥੇ ਜਾ ਕੇ ਦੱਸਾਂ, ਉੱਥੇ ਕਹਾਂ ਦਾ ਅਰਥ ਹੈ ਕਿੱਥੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਇਸੇ ਤਰ੍ਹਾਂ ਭਗਤਾਂ ਨੇ ਬਚਨ ਵਰਤੇ, ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮੈਂ ਬਾਸ। ਤੂੰ ਜਟਾਂ ਵਧਾ ਲਈਆਂ, ਸਰੀਰ ਦੇ ਉੱਤੇ ਸੁਆਹ ਲਿੰਬ ਲਈ, ਸੁਆਹ ਮਲ ਲਈ। ਕਹਾ ਗੁਫਾ ਮੈਂ ਬਾਸ, ਜੇ ਕਿਸੇ ਗੁਫਾ ਵਿੱਚ ਕੰਦਰਾਂ 'ਚ ਜਾ ਕੇ ਬਹਿ ਗਈਆਂ ਸਮਾਧੀਆਂ ਲਾ ਕੇ, ਭਗਤ ਕਬੀਰ ਸਾਹਿਬ ਕਹਿੰਦੇ ਇਹੋ ਜਿਹਾ ਜੋਗੀ ਬਣ ਗਏ, ਕਹਾ ਫਿਰ ਕੀ ਹੋ ਗਿਆ। ਭਾਵ ਕੋਈ ਬਹੁਤੀ ਵੱਡੀ ਗੱਲ ਨਹੀਂ ਗੀ, ਮਨ ਜੀਤੇ ਜਗ ਜੀਤਿਆ ਜਾਂ ਤੇ ਬਿਖਿਆ ਤੇ ਹੋਏ ਉਦਾਸ। ਜਿਨ੍ਹਾਂ ਨੇ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਆ, ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਨੇ ਸਾਰੇ ਦੇ ਸਾਰੇ ਜਗਤ ਨੂੰ ਜਿੱਤਿਆ, ਤੇ ਮਾਇਆ ਵਿੱਚ ਰਹਿ ਕੇ ਵੀ ਮਾਇਆ ਦੀ ਜ਼ਹਿਰ ਤੋਂ ਉਦਾਸ, ਉੱਤਮ, ਨਿਰਮਲ ਰਹਿੰਦੇ ਆ, ਸੁਰਤ ਕਰਕੇ ਉੱਚੇ ਉੱਠ ਕੇ ਰਹਿੰਦੇ ਆ। ਕਹਿਣ ਦਾ ਭਾਵ, ਜੇ ਘਰ ਬਾਰ ਵੀ ਛੱਡਿਆ ਤੇ ਵਿਸ਼ਿਆਂ ਵਕਾਰਾਂ ਤੇ ਪਾਪਾਂ ਦੀ ਜ਼ਹਿਰ ਵਿੱਚ ਗਲਤਾਨ ਰਹੇ, ਘਰ ਬਾਰ ਛੱਡਣ ਦਾ ਵੀ ਕੋਈ ਲਾਭ ਨਹੀਂ ਹੈ। ਭਗਤ ਕਬੀਰ ਸਾਹਿਬ ਦਾ ਹੀ ਆਪਣਾ ਸਲੋਕ ਹੈ, ਉਹ ਕਹਿੰਦੇ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਬਡੋ ਅਪਾਕ। ਭਗਤ ਕਬੀਰ ਸਾਹਿਬ ਕਹਿੰਦੇ ਜੋ ਗ੍ਰਹਿ ਕਰੇ ਤਾਂ ਧਰਮ ਕਰ, ਗ੍ਰਹਿ ਦਾ ਇੱਥੇ ਅਰਥ ਹੈ ਗ੍ਰਿਸਤੀ ਜੀਵਨ। ਜੋ ਗ੍ਰਹਿ ਕਰੇ, ਜੇ ਤੂੰ ਗ੍ਰਸਤ ਜੀਵਨ ਵਿੱਚ ਰਹਿਣਾ ਤਾਂ ਧਰਮ ਕਰ, ਉੱਥੇ ਵੀ ਆਪਣੇ ਫਰਜ਼ ਦਾ ਪਾਲਣ ਕਰ। ਇਹ ਨਹੀਂ ਦੋ ਨਿਆਣੇ ਹੋ ਗਏ, ਚਾਰ ਨਿਆਣੇ ਹੋ ਗਏ, ਤੂੰ ਕਹਿ ਮੈਂ ਹੁਣ ਜੰਗਲਾਂ 'ਚ ਜਾਣਾ। ਪਰਿਵਾਰ ਦੇ ਵਿੱਚ ਰਹਿ ਕੇ ਉਹਦੇ ਪਰਿਵਾਰ ਪ੍ਰਤੀ ਵੀ ਜਿਹੜੀਆਂ ਤੇਰੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸੰਭਾਲ, ਅਤੇ ਰੱਬ ਦੀ ਬੰਦਗੀ ਵੀ ਕਰ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਜੇ ਤੇਰਾ ਗ੍ਰਿਸਤੀ ਜੀਵਨ ਹੈ ਤਾਂ ਉੱਥੇ ਵੀ ਧਰਮ ਕਮਾ, ਨਾ ਹੀ ਤਾਂ ਕਰ ਬੈਰਾਗ।
ਜੇ ਤੇਰਾ ਗ੍ਰਿਸਤੀ ਜੀਵਨ ਨਹੀਂ ਆ, ਜੇ ਤੂੰ ਬੈਰਾਗੀ ਬਣਨਾ, ਘਰ ਬਾਰ ਛੱਡ ਕੇ ਕਿਤੇ ਦੂਰ ਦੁਰੇਡੇ ਚਲਾ ਗਿਆ ਤਾਂ ਵੀ ਠੀਕ ਆ, ਅਤੇ ਪਰ ਭਗਤ ਕਬੀਰ ਸਾਹਿਬ ਕਹਿੰਦੇ ਬੈਰਾਗੀ ਬੰਧਨ ਕਰੈ, ਘਰ ਬਾਰ ਵੀ ਛੱਡਿਆ, ਬੈਰਾਗੀ ਵੀ ਬਣਿਆ, ਜੰਗਲਾਂ 'ਚ ਵੀ ਚਲ ਗਿਆ, ਉੱਥੇ ਵੀ ਬੰਧਨਾਂ 'ਚ ਹੀ ਜਕੜਿਆ ਤੂੰ, ਉੱਥੇ ਵੀ ਵਿਸ਼ਿਆਂ ਵਿਕਾਰਾਂ ਵਿੱਚ ਹੀ ਗਲਤਾਨ ਹੋਇਆ, ਮਮਤਾ ਨਹੀਂ ਮੁੱਕੀ, ਮੋਹ ਨਹੀਂ ਮੁੱਕਿਆ, ਹੰਕਾਰ ਨਹੀਂ ਮੁੱਕਿਆ, ਹਉਮੈ ਨਹੀਂ ਮੁੱਕੀ, ਜੰਗਲਾਂ ਵਿੱਚ ਜਾ ਕੇ ਸਰੀਰ ਦੇ ਉੱਤੇ ਸੁਆਹ ਮਲ ਲਈ, ਕੰਨਾਂ 'ਚ ਮੁੰਦਰਾਂ ਪਾ ਕੇ ਜਟਾਵਾਂ ਵਧਾ ਲਈਆਂ, ਹੁਣ ਤੂੰ ਸਮਝਣ ਲੱਗ ਪਿਆ ਮੈਂ ਸਾਰਿਆਂ ਤੋਂ ਵੱਡਾ ਸਾਧੂ, ਮੈਂ ਸਾਰਿਆਂ ਤੋਂ ਵੱਡਾ ਜੋਗੀ, ਮੈਂ ਸਾਰਿਆਂ ਤੋਂ ਵੱਡਾ ਫਕੀਰ, ਹਉਮੈ ਫਿਰ ਨਹੀਂ ਮੁੱਕੀ। ਮਾਫ ਕਰਿਓ, ਜੇ ਗ੍ਰਸਤ ਜੀਵਨ ਦੇ ਵਿੱਚ ਰਹਿੰਦਾ ਤੇ ਮਨ ਦੀ ਲਾਲਸਾ ਇਹ ਆ ਵੀ ਮੇਰੇ ਧੀਆਂ ਪੁੱਤ ਹੋਣ, ਪਰਿਵਾਰ ਹੋਵੇ, ਗ੍ਰਸਤ ਜੀਵਨ ਦੇ ਵਿੱਚ ਰਹਿੰਦਾ ਆ ਤੇ ਚਾਹੁੰਦਾ ਆ ਵੀ ਮੇਰਾ ਪਰਿਵਾਰ ਹੋਵੇ, ਬੱਚੇ ਹੋਣ, ਪਰ ਸੱਜਣੋ ਕਦੇ ਸੋਚ ਕੇ ਵੇਖਿਓ, ਵਿਚਾਰ ਕੇ ਵੇਖਿਓ, ਗ੍ਰਸਤ ਜੀਵਨ ਆ ਕਹਿੰਦਾ ਧੀਆਂ ਪੁੱਤ ਹੋਣ, ਗ੍ਰਸਤ ਜੀਵਨ ਛੱਡ ਦਿੱਤਾ, ਕੋਈ ਡੇਰਾ ਬਣਾ ਕੇ ਬਹਿ ਗਿਆ, ਹੁਣ ਕਹਿੰਦਾ ਮੇਰੇ ਚੇਲੇ ਹੋਣ, ਸੇਵਕ ਹੋਣ, ਲੱਤਾਂ ਬਾਹਾਂ ਘੁੱਟਣ, ਹੁਕਮ ਮੰਨਣ। ਸੋਚ ਉੱਥੇ ਖਲੋਤੀ, ਗ੍ਰਸਤ ਠੀਕ ਸੀ ਇਹਦੇ ਨਾਲੋਂ। ਜੇ ਗ੍ਰਸਤ ਜੀਵਨ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦਾ, ਹੁਣ ਲਾਲਸਾ ਇਹ ਆ ਵੀ ਮੇਰਾ ਘਰ ਵਧੀਆ ਹੋਵੇ, ਘਰ ਸੋਹਣਾ ਹੋਣਾ ਚਾਹੀਦਾ ਮੇਰੇ ਕੋਲ, ਅਤੇ ਜੇ ਘਰ ਬਾਰ ਛੱਡ ਦਿੱਤਾ, ਦੁਨੀਆ ਤਿਆਗਤੀ ਆ, ਸਾਧੂ ਫਕੀਰ ਬਣ ਗਿਆ ਘਰ ਬਾਰ ਛੱਡ ਕੇ, ਪਹਿਲਾਂ ਗ੍ਰਸਤ ਜੀਵਨ 'ਚ ਚਾਹੁੰਦਾ ਸੀ ਘਰ ਵਧੀਆ ਹੋਵੇ, ਹੁਣ ਘਰ ਬਾਰ ਗ੍ਰਸਤ ਜੀਵਨ ਛੱਡ ਦਿੱਤਾ, ਹੁਣ ਕਹਿੰਦਾ ਮੇਰਾ ਡੇਰਾ ਵਧੀਆ ਹੋਵੇ। ਸੋਚ ਉੱਥੇ ਖਲੋਤੀ, ਸੋਚ ਨਹੀਂ ਬਦਲੀ, ਘਰ ਬਾਰ ਛੱਡਣ ਦਾ ਕੀ ਲਾਭ। ਗ੍ਰਹਿ ਤਜ ਬੰਨ ਖੰਡ ਜਾਈਏ, ਚੁਣ ਖਾਈਏ ਕੰਦਾ, ਘਰ ਬਾਰ ਛੱਡ ਕੇ ਜੰਗਲਾਂ 'ਚ ਜਾ ਕੇ ਕੰਦ ਮੂਲ, ਗਾਜਰਾਂ ਮੂਲੀਆਂ ਖਾ ਕੇ, ਪੱਤੇ ਖਾ ਕੇ ਗੁਜ਼ਾਰਾ ਕਰ ਲਾ, ਅੱਜ ਹੂੰ ਬੇਕਾਰ ਨਾ ਛੋਟ ਡਈ, ਪਾਪੀ ਮਨ ਮੰਦਾ, ਮਨ ਏਡਾ ਤਕੜਾ ਪਾਪੀ ਹੈ, ਹਾਲੇ ਵੀ ਵਿਕਾਰ ਵਿਸ਼ੇ ਬੁਰਿਆਈਆਂ ਨਹੀਂ ਛੱਡਦਾ। ਕਿਉਂ? ਅੰਦਰ ਟਿਕੇ ਮਨ 'ਚ ਜਿਹੜੇ ਵਿਕਾਰ ਆ, ਜਿਹੜੀਆਂ ਬੁਰਿਆਈਆਂ, ਜਿਹੜੇ ਪਾਪ ਆ, ਉਹ ਅੰਦਰ ਬੈਠੇ ਆ ਮਨ 'ਚ, ਛੱਡਣੇ ਪਾਪ ਸੀ, ਤੂੰ ਸੰਸਾਰ ਤਿਆਗ ਦਿੱਤਾ। ਭਗਤ ਕਬੀਰ ਸਾਹਿਬ ਕਹਿੰਦੇ ਜਟਾ ਭਸਮ ਲੇਪਨ ਕੀਆ, ਕਹਾ ਗੁਫਾ ਮੈਂ ਬਾਸ, ਮਨ ਜੀਤੇ ਜਗ ਜੀਤਿਆ, ਜਾਂ ਤੇ ਬਿਖਿਆ ਤੇ ਹੋਏ ਉਦਾਸ। ਦੁਨੀਆਂ ਦੀ ਮੋਹ ਮਾਇਆ ਦੀ ਜ਼ਹਿਰ ਤੋਂ ਤੂੰ ਉਦਾਸ ਉੱਚਾ ਸੁਰਤ ਕਰਕੇ ਤਾਂ ਆ, ਜੇ ਤੂੰ ਆਪਣਾ ਮਨ ਜਿੱਤਿਆ ਹੋਇਆ। ਇਹਨਾਂ ਭਗਤਾਂ ਦੇ ਵੇਲੇ ਵੀ ਜਿਹੜੇ ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਭਾਵੇਂ ਇਹਨਾਂ 'ਚ ਸਭ ਤੋਂ ਪੁਰਾਤਨ 12ਵੀਂ ਸਦੀ 'ਚ ਵੀ ਹੋਇਆ ਫਕੀਰ ਬੈਠਾ ਆ, ਪਰੰਤੂ ਇਹ ਜਿੰਨੇ ਵੀ ਭਗਤ ਜਾਣੇ ਆ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਆ, ਇਹਨਾਂ ਦੇ ਵੇਲੇ ਤਿੰਨ ਤਰ੍ਹਾਂ ਦੇ ਲੋਕ ਸਨ, ਇਹਨਾਂ ਦੇ ਵੇਲੇ ਜਿਹੜੇ ਧਰਮ ਦੇ ਮੁਖੀ ਸਨ, ਖਾਸ ਕਰਕੇ ਭਾਰਤ ਦੇਸ਼ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹਨਾਂ ਤਿੰਨਾਂ ਦਾ ਹੀ ਜ਼ਿਕਰ ਕੀਤਾ, ਭਗਤ ਜਨਾਂ ਨੇ ਵੀ ਇਹਨਾਂ ਤਿੰਨਾਂ ਦਾ ਜ਼ਿਕਰ ਕੀਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਜਦੋਂ ਆਗਮਨ ਹੋਇਆ, ਆਪਣੇ ਆਪ ਵਿੱਚ ਇਹ ਧਰਮ ਦੇ ਆਗੂ ਸਨ, ਇਹਨਾਂ ਲੋਕਾਂ ਨੇ ਦੁਨੀਆਂ ਨੂੰ ਧਰਮ ਸਿਖਾਉਣਾ ਸੀ, ਇਹਨਾਂ ਵਿੱਚ ਇੱਕ ਇਹ ਲੋਕ ਸਨ ਜਿਨ੍ਹਾਂ ਦਾ ਅੱਜ ਜ਼ਿਕਰ ਆ ਰਿਹਾ, ਜੋਗੀ ਲੋਕ। ਦੂਸਰੇ ਨੰਬਰ 'ਤੇ ਸਨ ਕਾਜੀ ਲੋਕ, ਕਾਜੀ ਮੁਸਲਮਾਨੀ ਮਤ ਦੇ। ਤੀਸਰੇ ਸਨ ਪੰਡਿਤ ਲੋਕ, ਜਿਨ੍ਹਾਂ ਨੂੰ ਬ੍ਰਾਹਮਣ ਵੀ ਕਹਿੰਦੇ ਸੀ, ਪੰਡਿਤ ਲੋਕ ਭਾਵ ਬ੍ਰਾਹਮਣ, ਜੋਗੀ ਅਤੇ ਕਾਜੀ, ਇਹ ਤਿੰਨੇ ਧਰਮ ਦੇ ਆਗੂ ਸਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਧਨਾਸਰੀ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਉੱਥੇ ਇਹਨਾਂ ਤਿੰਨਾਂ ਦੀ ਹਾਲਤ ਦੱਸਦੇ ਆ ਗੁਰੂ ਨਾਨਕ ਸਾਹਿਬ। ਸਤਿਗੁਰੂ ਸ਼ਹਿਨਸ਼ਾਹ ਨੇ ਉੱਥੇ ਵਰਣਨ ਕੀਤਾ ਬਾਣੀ 'ਚ, ਇਹ ਸ਼ਬਦ ਦੀ ਸ਼ੁਰੂਆਤ ਹੁੰਦੀ ਕਾਇਆ ਕਾਗਦ ਮਨ ਪਰਵਾਣਾ, ਸਿਰ ਕੈ ਲੇਖ ਨਾ ਪੜੇ ਇਆਣਾ, ਦਰਗ ਹੈ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੇ ਵੇਖ, ਨਾਨਕ ਜੇ ਵਿੱਚ ਰੁੱਪਾ ਹੋਏ, ਖਰਾ ਖਰਾ ਆਖੇ ਸਭ ਕੋਏ। ਅਗਲੀਆਂ ਪੰਕਤੀਆਂ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਪਦੇ 'ਚ ਇਹਨਾਂ ਤਿੰਨਾਂ ਦੀ ਹਾਲਤ ਦੱਸਦੇ ਆ, ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਇਹ ਤਿੰਨਾਂ ਦਾ ਆਪਣਾ ਆਤਮਿਕ ਜੀਵਨ ਉਜੜਿਆ, ਅਤੇ ਜਿਹੜੇ ਇਹਨਾਂ ਦੇ ਪਾਸ ਬਹਿੰਦੇ ਉਹਨਾਂ ਨੂੰ ਕੋਈ ਜੀਵਨ ਨਹੀਂ ਦੇ ਸਕਦੇ ਲੋਕ। ਕੀ ਕਾਜੀ ਝੂਠ ਬੋਲਦੇ ਸਨ, ਕਾਦੀ ਕੂੜ ਬੋਲ ਝੂਠ ਬੋਲਦੇ ਸਨ, ਮਲ ਖਾਏ ਤੇ ਜਿਹੜਾ ਝੂਠ ਬੋਲ ਕੇ ਕੁਝ ਵੀ ਖਾਣਾ ਮੈਲ ਖਾਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਕਾਜੀ ਲੋਕ ਝੂਠ ਬੋਲ ਕੇ ਢਿੱਡ ਭਰਦੇ ਸੀ ਮੈਲ ਖਾਂਦੇ ਸਨ। ਕਾਦੀ ਕੂੜ ਬੋਲ ਮਲ ਖਾਏ। ਆਪਾਂ ਝੂਠ ਬੋਲ ਕੇ ਖਾਈਏ ਸਾਡੇ ਲਈ ਕੀ ਹੈ? ਸਾਡੇ ਲਈ ਅੰਮ੍ਰਿਤ ਥੋੜ੍ਹੀ ਹੈ। ਫਿਰ ਜੇ ਕਾਜੀ ਝੂਠ ਬੋਲ ਕੇ ਕੁਝ ਖਾਵੇ, ਧੰਨ ਮਾਇਆ ਝੂਠ ਬੋਲ ਕੇ ਇਕੱਠੀ ਕਰੇ ਤੇ ਉਹ ਮੈਲ, ਤੇ ਜੇ ਸਿੱਖ ਝੂਠ ਬੋਲ ਕੇ ਮਾਇਆ ਇਕੱਠੀ ਕਰੇ ਤੇ ਖਾਵੇ, ਇਹਦਾ ਮਤਲਬ ਉਹ ਮਠਿਆਈ ਥੋੜ੍ਹੀ ਬਣ ਗਈ। ਫਿਰ ਉਹ ਇਹਦਾ ਮਤਲਬ ਇਹ ਨਹੀਂ ਵੀ ਇਕੱਲੇ ਕਾਜੀ ਵਾਸਤੇ ਹੀ। ਹਾਲਤ ਦੱਸਦੇ ਉਹਨਾਂ ਲੋਕਾਂ ਦੀ ਵੀ ਮੈਂ ਇਹੋ ਜਿਹਾ ਧਰਮੀ ਬੰਦਿਆਂ ਨੂੰ ਬਣਾਉਣਾ ਚਾਹੁੰਦਾ ਵਾ ਵੀ ਇਹ ਨਾ ਹੋਵੇ ਤੁਹਾਡੇ ਅੰਦਰ। ਕਾਦੀ ਕੂੜ ਬੋਲ ਮਲ ਖਾਏ। ਹਾਲਾਤ ਕਿਹੋ ਜਿਹੇ ਬਣ ਗਏ ਸੀ ਵੇਖੋ। ਇਸਲਾਮ ਦੇ ਲੋਕਾਂ ਦਾ ਰਾਜ ਸੀ, ਬੜੇ ਸ਼ਰਾਰਤੀ ਲੋਕ ਸਨ ਉਹ ਹਾਕਮ ਲੋਕ, ਜਿਹੜੇ ਉਸ ਵੇਲੇ ਦੇ ਹਾਕਮ ਲੋਕ ਜਿਨ੍ਹਾਂ ਦਾ ਜੀਵਨ ਤੁਸੀਂ ਪੜ੍ਹਦੇ ਹੋ। ਇਹਨਾਂ ਨੇ ਜਦੋਂ ਕਿਸੇ ਬੰਦੇ ਨੂੰ ਮੌਤ ਦੇ ਘਾਟ ਉਤਾਰਨਾ, ਇਹਨਾਂ ਨੇ ਅਗਲੇ ਪਾਸੇ ਕਾਜੀ ਨੂੰ ਲਾਇਆ ਹੋਇਆ ਸੀ। ਇਹਨਾਂ ਸ਼ਰਾਰਤੀ ਲੋਕ ਸਨ ਇਹ। ਤੁਸੀਂ ਕਦੇ ਸੋਚ ਕੇ ਵੇਖਿਓ, ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਖਾਲਸੇ ਦੀਆਂ ਵੀ ਸ਼ਹਾਦਤਾਂ ਹੋਈਆਂ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ, ਭਾਈ ਦਿਆਲੇ ਨੂੰ ਪਾਣੀ ਦੀ ਦੇਗ 'ਚ ਉਬਾਲਿਆ, ਸਤੀ ਦਾਸ ਨੂੰ ਰੂੰ 'ਚ ਲਪੇਟ ਕੇ ਅੱਗ ਲਾਤੀ। ਸਮਾਂ ਹੋਰ ਆਪਣੀ ਚਾਲ ਨਾਲ ਚੱਲਦਾ ਗਿਆ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖਿਲਾਰ ਕੇ ਨੀਹਾਂ 'ਚ ਚਿਣ ਦਿੱਤਾ ਗਿਆ, ਭਾਈ ਮਨੀ ਸਿੰਘ ਦਾ ਬੰਦ ਕੱਟਿਆ, ਭਾਈ ਤਾਰੂ ਸਿੰਘ ਦੀ ਖੋਪੜੀ ਲਾਤੀ। ਇਹ ਤਾਂ ਆਦਿਕ ਆਪਾਂ ਨੂੰ ਪਤਾ ਇਹਨਾਂ ਗੱਲਾਂ ਦਾ। ਇਤਿਹਾਸ ਮੈਂ ਸੁਣਾਉਣਾ ਨਹੀਂ, ਇਹ ਨਹੀਂ ਮੇਰਾ ਵਿਸ਼ਾ ਜਿਹੜੀ ਮੈਂ ਬੇਨਤੀ ਕਰਨੀ ਹੈ। ਜਦੋਂ ਵੀ ਇਹਨਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ ਸੀ, ਆਪਾਂ ਇਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਕਹਿੰਦੇ ਸਿੱਖੀ 'ਚ, ਵੀ ਇਹ ਸ਼ਹੀਦ ਹੋਏ। ਜਿਹੜੇ ਮੌਕੇ ਦੇ ਹਾਕਮ ਲੋਕ ਸਨ ਉਹ ਇਹ ਗੱਲ ਕਹਿੰਦੇ ਸੀ ਵੀ ਇਹਨਾਂ ਨੂੰ ਮੌਤ ਦਾ ਫਤਵਾ ਸੁਣਾਇਆ ਜਾਏ, ਇਹਨਾਂ ਨੂੰ ਕਿਵੇਂ ਮਾਰਨਾ ਵਾ। ਫਤਵਾ ਕੌਣ ਸੁਣਾਉਂਦਾ ਸੀ? ਮੌਤ ਦਾ ਫਤਵਾ ਸੁਣਾਉਣ ਵਾਸਤੇ ਅਗਲੇ ਪਾਸੇ ਕਿਹਨੂੰ ਰੱਖਿਆ? ਕਾਜੀ ਨੂੰ। ਹਮੇਸ਼ਾ ਮੌਤ ਦਾ ਫਤਵਾ ਕਾਜੀ ਲੋਕ ਸੁਣਾਉਂਦੇ ਸਨ। ਕੁਰਾਨ ਦੇ ਮੁਤਾਬਕ, ਫਿਰ ਲਫਜ਼ੇ ਯੂਜ਼ ਕੀਤੇ ਜਾਣੇ ਵਿੱਚ ਵਰਤੇ ਜਾਣੇ, ਕੁਰਾਨ ਦੇ ਮੁਤਾਬਕ, ਇਸਲਾਮ ਦੀ ਸ਼ਰ੍ਹਾਂ ਦੇ ਮੁਤਾਬਕ ਇਹ ਲਫਜ਼ ਵਰਤੇ ਜਾਂਦੇ ਸੀ ਉਸ ਵੇਲੇ। ਇਸਲਾਮ ਦੀ ਸ਼ਰ੍ਹਾਂ ਦੇ ਮੁਤਾਬਕ ਇਹਨਾਂ ਨੂੰ ਮੌਤ ਦਾ ਫਤਵਾ ਸੁਣਾਇਆ ਜਾਏ, ਅਤੇ ਫਤਵਾ ਕਾਜੀ ਸਾਹਿਬ ਸੁਣਾਉਣਗੇ। ਕਾਜੀ ਧਾਰਮਿਕ ਸੀ। ਹੁਣ ਕਾਜੀ ਬੰਦਾ ਜਿਹੜਾ ਉਹ ਧਾਰਮਿਕ ਆ, ਮੂੰਹ ਤੋਂ ਕਿਹਦੇ ਕਢਾਉਣਾ ਹੈ? ਉਹਦਾ ਬੰਦ ਕੱਟਣਾ ਸਾਹਮਣੇ ਬੈਠੇ ਦਾ, ਟੁਕੜੇ ਟੁਕੜੇ ਕਰਨਾ, ਖੋਪੜੀ ਲਾ ਦੇਣੀ, ਚਰਖੜੀ 'ਤੇ ਚੜਾ ਦੇਣਾ ਉਹਨਾਂ ਨੂੰ, ਪਾਣੀ ਦੀ ਦੇਗ ਵਿੱਚ ਉਬਾਲ ਦੇਣਾ, ਕਿਸੇ ਨੂੰ ਆਰੇ ਨਾਲ ਚੀਰ ਦੇਣਾ। ਪਰ ਆਪਣੇ ਮੂੰਹ ਤੋਂ ਇਹ ਗੱਲ ਕੌਣ ਆਖੂਗਾ? ਧਾਰਮਿਕ ਬੰਦਾ, ਜਿਹੜਾ ਧਰਮੀ ਹੈ, ਧਰਮ ਦਾ ਪ੍ਰਚਾਰ ਕਰਨ ਵਾਲਾ, ਉਹ ਫਤਵਾ ਸੁਣਾਏਗਾ। ਕਿਉਂ? ਤਾਂ ਕਿ ਲੋਕ ਇਤਰਾਜ਼ ਨਾ ਕਰਨ, ਲੋਕ ਕਹਿਣ ਇਹ ਧਾਰਮਿਕ ਬੰਦੇ ਨੇ ਗੱਲ ਆਖੀ, ਇਹ ਧਰਮ ਦਾ ਮੁਖੀ ਆ। ਧਾਰਮਿਕ ਮੁਖੀ ਹੋਣ ਦੇ ਨਾਤੇ ਲੋਕ ਇਤਰਾਜ਼ ਨਹੀਂ ਕਰਨਗੇ, ਜੋ ਸੁਣਾਇਆ ਗਿਆ ਬਿਲਕੁਲ ਠੀਕ ਆ, ਕਿਉਂਕਿ ਧਰਮੀ ਬੰਦੇ ਨੇ ਦੱਸਿਆ, ਕਾਜੀ ਸਾਹਿਬ ਨੇ ਸੁਣਾਇਆ ਹੈ। ਸਿੱਖੋ, ਤੁਹਾਡੀ ਹਾਲਤ ਵੀ ਇਹੋ ਜਿਹੀ ਬਣਦੀ ਜਾਂਦੀ ਜੀ। ਜੇ ਮਤੀ ਦਾਸ ਨੂੰ ਆਰੇ ਨਾਲ ਚੀਰਨ ਦੀ ਗੱਲ ਆ, ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਜਾਏ, ਮੂੰਹੋਂ ਕੌਣ ਬੋਲਦਾ? ਕਾਜੀ। ਪਿੱਛੇ ਕੌਣ ਬੈਠਾ ਉਹਦੇ? ਔਰੰਗਜ਼ੇਬ। ਹੁਕਮ ਬਾਦਸ਼ਾਹ ਦਾ, ਹੁਕਮ ਔਰੰਗਜ਼ੇਬ ਦਾ, ਹੁਕਮ ਬਾਦਸ਼ਾਹ ਦਾ, ਹੁਕਮ ਮੌਕੇ ਦਾ, ਜਿਹੜਾ ਹਾਕਮ ਆ ਹੁਕਮ ਉਹਦਾ ਆ। ਪਰ ਹੁਕਮ ਜਾਰੀ ਕਿਹਨੇ ਕਰਨਾ? ਕਾਜੀ ਨੇ, ਧਾਰਮਿਕ ਬੰਦਾ ਹੈ। ਭਾਈ ਮਨੀ ਸਿੰਘ ਦਾ ਬੰਦ ਕੱਟ ਦਿੱਤਾ ਜਾਏ, ਸ਼ਰ੍ਹਾਂ ਦੇ ਮੁਤਾਬਕ ਇਹਨੂੰ ਸਜ਼ਾ ਦਿੱਤੀ ਜਾ ਰਹੀ ਹੈ। ਕੌਣ ਬੋਲਦਾ ਏ? ਕਾਜੀ, ਧਾਰਮਿਕ ਬੰਦਾ। ਮਗਰ ਕੌਣ ਬੈਠਾ ਤਖ਼ਤ ਤੇ? ਕੌਣ ਕਾਜੀ ਨੂੰ ਕਹਿੰਦਾ ਇਹ ਫਤਵਾ ਸੁਣਾ? ਜ਼ਕਰੀਆ ਖਾਨ। ਹੁਕਮ ਹਾਕਮ ਦਾ, ਸੁਣਾਉਣਾ ਧਾਰਮਿਕ ਆਗੂ ਨੇ, ਧਾਰਮਿਕ ਬੰਦੇ ਨੇ। ਬਹੁਤ ਨੁਕਸਾਨ ਹਾਕਮ ਲੋਕਾਂ ਨੇ ਧਰਮੀ ਲੋਕਾਂ ਦੇ ਉੱਤੇ ਮੋਢੇ 'ਤੇ ਰੱਖ ਕੇ ਜਿਹੜੇ ਹੁਕਮ ਚਲਾਏ, ਦੁਨੀਆ ਦਾ ਬਹੁਤ ਨੁਕਸਾਨ ਕੀਤਾ ਉਹਨਾਂ ਲੋਕਾਂ ਨੇ। ਔਰ ਬੀਤੇ ਸਮੇਂ ਨੂੰ ਤੁਸੀਂ ਯਾਦ ਕਰ ਰਹੇ ਹੋ, ਉਹਨਾਂ ਕਾਜ਼ੀਆਂ ਨੂੰ ਵੀ ਅੱਜ ਲਾਹਨਤਾਂ ਪੈ ਰਹੀਆਂ, ਉਹਨਾਂ ਬਾਦਸ਼ਾਹਾਂ ਨੂੰ ਵੀ ਅੱਜ ਲੋਕ ਲਾਹਨਤਾਂ ਪਾ ਰਹੇ। ਇਨਸਾਫ ਕਰਨਾ ਕਾਜ਼ੀ ਦੇ ਹੱਥ ਵਿੱਚ ਦਿੱਤਾ ਗਿਆ ਸੀ। ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਆਖੀ। ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਆਖਿਆ, ਕਾਜੀ ਹੋਏ ਰਿਸ਼ਵਤੀ, ਕਾਜੀ ਹੋਏ ਰਿਸ਼ਵਤੀ, ਕੀ ਕਰਦੇ ਸਨ ਉਹ? ਰਿਸ਼ਵਤ ਲੈ ਕੇ, ਵੱਡੀ ਲੈ ਕੇ ਹੱਕ ਗਵਾਏ। ਜਿਹਨੇ ਜ਼ਿਆਦਾ ਵੱਡੀ ਦੇ ਦਿੱਤੀ ਹੈ, ਜਿਹਨੇ ਜ਼ਿਆਦਾ ਰਿਸ਼ਵਤ ਦੇ ਦਿੱਤੀ ਹੈ, ਉਹਦੇ ਹੱਕ 'ਚ ਫੈਸਲਾ ਕਰ ਦਿੱਤਾ। ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰ ਲੈ, ਐਵੇਂ ਇਹ ਨਾ ਆਖਿਓ ਚੁਟਕਲੇ ਸੁਣਾਈ ਜਾਂਦਾ। ਸ਼ਾਇਦ ਹਾਲਾਤ ਕਿਹੋ ਜਿਹੇ ਸਨ? ਅੱਜ ਦਲੀਲ ਦਾ ਸਮਾਂ, ਦਲੀਲ ਨਾਲ ਜਲਦੀ ਪਤਾ ਲੱਗ ਜਾਂਦਾ ਕਿਹੋ ਜਿਹੇ ਹਾਲਾਤ ਸਨ ਉਸ ਵੇਲੇ ਜਦੋਂ ਕਾਜੀ ਲੋਕ ਇਸਲਾਮ ਦੇ ਮੁਖੀ ਸਨ ਔਰ ਫੈਸਲੇ ਕਾਜੀ ਕਰਦੇ ਸਨ, ਕਿਸ ਦੇ ਹੱਕ 'ਚ ਫੈਸਲਾ ਕਰਨਾ, ਕਿਸ ਨੂੰ ਸਜ਼ਾ ਦੇਣੀ। ਦੋ ਬੰਦਿਆਂ ਦਾ ਝਗੜਾ ਚੱਲ ਰਿਹਾ, ਇੱਕ ਪੁਸਤਕ 'ਚ ਮੈਂ ਪੜ੍ਹ ਰਿਹਾ ਸੀ ਵੀ ਕਾਜੀਆਂ ਦੀ ਕੀ ਹਾਲਤ ਸੀ। ਉਹਦੇ ਵਿੱਚ ਇੱਕ ਜੁਲਾਇਆ ਹੈ, ਜੁਲਾਇਆਂ ਦਾ ਲੜਕਾ ਆ, ਇੱਕ ਜ਼ਿਮੀਂਦਾਰ ਹੈ, ਦੋਵਾਂ ਦਾ ਝਗੜਾ ਚੱਲ ਰਿਹਾ ਹੁਣ ਤੇ ਫੈਸਲਾ ਕਾਜੀ ਨੇ ਕਰਨਾ। ਹੁਣ ਦੋਵਾਂ ਦਾ ਕੁਝ ਮਾੜਾ ਮੋਟਾ ਲੜਾਈ ਝਗੜਾ ਹੋਇਆ, ਉਸ ਲੜਾਈ ਝਗੜੇ ਵਿੱਚ ਹੁਣ ਉਹ ਜੁਲਾਇਆਂ ਦਾ ਮੁੰਡਾ ਜਿਹੜਾ ਉਹ ਕਹਿੰਦਾ ਵੀ ਮੇਰੇ ਹੱਕ 'ਚ ਕਾਜੀ ਸਾਹਿਬ ਫੈਸਲਾ ਕਰਨ, ਜ਼ਿਮੀਂਦਾਰ ਕਹਿੰਦਾ ਮੇਰੇ ਹੱਕ 'ਚ ਕਰੇ ਕਾਜੀ ਫੈਸਲਾ। ਜਿਸ ਦਿਨ ਫੈਸਲਾ ਸੁਣਾਉਣਾ ਸੀ ਨਾ ਕਾਜੀ ਨੇ, ਇੱਕ ਦਿਨ ਪਹਿਲਾਂ ਹੀ ਜੁਲਾਇਆ ਆਪਣੇ ਘਰੋਂ ਤੁਰਿਆ ਨੌਜਵਾਨ, ਹੁਣ ਉਹ ਖੱਡੀ ਬੁਣਦਾ ਆ, ਉਹਦਾ ਕੰਮ ਹੈ ਖੱਡੀ ਬੁਣ ਕੇ ਗੁਜ਼ਾਰਾ ਕਰਨਾ। ਉਹਨੇ ਇੱਕ ਦੋ ਬੜੇ ਵਧੀਆ ਖੇਸ ਸਨ ਉਹਦੇ ਕੋਲ, ਪਿੱਛੇ ਖੇਸ ਉੱਤੇ ਲੈਂਦੇ ਹੁੰਦੇ ਸੀ ਆਪਾਂ, ਬੜੇ ਵਧੀਆ ਉਹਨੇ ਖੇਸ ਬੁਣੇ ਰੀਝ ਨਾਲ, ਬੜੇ ਵਧੀਆ ਕੀਮਤੀ ਦੋ ਖੇਸ ਉਹਨੇ ਲਏ। ਉਹ ਕਾਜੀ ਦੇ ਘਰ ਚਲਾ ਗਿਆ ਜੀ, ਕਾਜੀ ਦਾ ਜਾ ਦਰਵਾਜ਼ਾ ਖੜਕਾਇਆ, ਜਾ ਕੀਤੀ ਕਾਜੀ ਸਾਹਿਬ ਨੂੰ ਸਲਾਮ ਉਹਨੇ, ਹਾਂਜੀ। ਕਾਜੀ ਕਹਿੰਦਾ ਆਓ ਜੀ। ਉਹ ਕਹਿੰਦੇ ਜੀ ਬਸ ਮੈਂ ਸੇਵਾ ਕਰਨ ਆਇਆ ਸਾਂ, ਤੁਹਾਡੀ ਧਾਰਮਿਕ ਲੋਕ ਹੋ ਤੁਸੀਂ, ਧਰਮੀ ਬੰਦੇ ਹੋ ਤੁਸੀਂ, ਆਹ ਬੜੇ ਵਧੀਆ ਮੈਂ ਖੇਸ ਬੁਣੇ ਆਪਣੀ ਖੱਡੀ 'ਤੇ, ਆਪਣੇ ਹੱਥੀਂ ਬੁਣ ਕੇ ਲਿਆਇਆ ਮੈਂ, ਬੜੇ ਕੀਮਤੀ ਸਨ ਇਹ। ਮੇਰਾ ਦਿਲ ਸੀ ਵੀ ਇਹ ਕਿਸੇ ਨੂੰ ਤੋਹਫਾ ਦੇਈਏ, ਗਿਫਟ ਦੇਈਏ, ਕੋਈ ਉੱਪਰ ਲਿਆ ਕਰੇਗਾ, ਯਾਦ ਕਰਿਆ ਕਰੂਗਾ। ਕਾਜੀ ਕਹਿੰਦਾ ਰੱਖ ਦੇ ਇੱਥੇ, ਹੋਰ ਕੋਈ ਚਾਹ ਪਾਣੀ ਪੀਣਾ? ਉਹ ਕਹਿੰਦਾ ਕੋਈ ਜਲ ਪਾਣੀ, ਕੋਈ ਰੋਟੀ ਪਾਣੀ? ਉਹ ਜੁਲਾਇਆ ਕਹਿੰਦਾ ਨਹੀਂ ਜੀ, ਕੁਛ ਨਹੀਂ ਲੋੜ। ਠੀਕ, ਕਾਜੀ ਕਹਿੰਦਾ ਠੀਕ ਹੈ। ਜਾਣ ਲੱਗਾ ਉਹ ਨੌਜਵਾਨ, ਕਹਿ ਗਿਆ ਕਾਜੀ ਨੂੰ, ਕਾਜੀ ਸਾਹਿਬ ਆਪਣਾ ਕੱਲ੍ਹ ਨੂੰ ਫੈਸਲਾ ਵੀ ਆ, ਥੋੜ੍ਹਾ ਜਿਹਾ ਧਿਆਨ ਰੱਖਿਓ ਮੇਰਾ। ਮਤਲਬ ਤਾਂ ਉਹਦਾ ਇਹ ਸੀ ਨਾ, ਹੁਣ ਉਹ ਖੇਸ ਦੇ ਉਹਨੂੰ ਦੇ ਆਇਆ, ਹੁਣ ਇਸ਼ਾਰਾ ਨਾਲ ਕਰ ਆਇਆ ਵੀ ਕੱਲ੍ਹ ਨੂੰ ਮੇਰਾ ਫੈਸਲਾ ਕਰਨਾ, ਤੁਸੀਂ ਇਨਸਾਫ ਕਰਿਓ ਮਾੜਾ ਜਿਹਾ, ਅਤੇ ਗਰੀਬ ਬੰਦਾ ਮੇਰਾ ਧਿਆਨ ਰੱਖਿਓ। ਕਾਜੀ ਕਹਿੰਦਾ ਕੋਈ ਗੱਲ। ਅਗਲਾ ਟਾਈਮ ਹੋਰ ਗੁਜ਼ਰਿਆ, ਸ਼ਾਮਾਂ ਪੈ ਗਈਆਂ, ਫੈਸਲਾ ਕੱਲ੍ਹ ਨੂੰ ਹੋਣਾ। ਹੁਣ ਜਦੋਂ ਸ਼ਾਮ ਪਈ, ਜ਼ਿਮੀਂਦਾਰ ਆ ਗਿਆ ਜੀ, ਹੁਣ ਉਹ ਥੋੜ੍ਹਾ ਅਮੀਰ ਆ, ਉਹਦੇ ਘੋਰ ਘਰ 'ਚ ਇੱਕ ਬੜਾ ਵਧੀਆ ਬਲਦ ਆ ਉਹਦੇ ਕੋਲ, ਬਲਦ, ਖੇਤੀਬਾੜੀ ਪਿੱਛੇ ਲੋਕ ਬਲਦਾਂ ਨਾਲ ਕਰਦੇ ਹੁੰਦੇ ਸਨ, ਅਤੇ ਕਾਜੀ ਦੇ ਕੋਲ ਵੀ ਜ਼ਮੀਨ ਹੈਗੀ ਆ, ਉਹਦੇ ਵੀ ਨੌਕਰ ਚੱਕ ਰਿਹਾ। ਉਹ ਜ਼ਿਮੀਂਦਾਰ ਨੇ ਆਪਣੇ ਕਿੱਲੇ ਤੋਂ ਖੋਲ੍ਹਿਆ ਹਵੇਲੀ 'ਚੋਂ ਬਲਦ, ਫੜੀ ਰੱਸੀ 'ਤੇ ਤੁਰ ਪਿਆ ਕਾਜੀ ਦੇ ਘਰ ਨੂੰ, ਜਾ ਖੜਕਾਇਆ ਕਾਜੀ ਦਾ ਦਰਵਾਜ਼ਾ। ਹਾਂਜੀ ਕਾਜੀ ਸਾਹਿਬ, ਆਹ ਮੇਰੇ ਕੋਲ ਬਲਦ ਬੜਾ ਵਧੀਆ ਸੀ ਜੀ, ਹੋਰ ਤਾਂ ਕੋਈ ਚੀਜ਼ ਮੇਰੇ ਕੋਲ ਇੰਨੀ ਕੀਮਤੀ ਘਰ 'ਚ ਨਹੀਂ ਹੈਗੀ, ਬਲਦਾਂ ਨਾਲ ਮੇਰਾ ਬੜਾ ਪਿਆਰ ਆ, ਅਸੀਂ ਜ਼ਿਮੀਂਦਾਰ ਲੋਕ ਹਾਂ, ਇਹਨਾਂ ਨਾਲ ਖੇਤੀਬਾੜੀ ਕਰਦੇ ਹਾਂ, ਆਹ ਕੁਝ ਸਮਾਂ ਹੀ ਬੜਾ ਮਹਿੰਗਾ ਲਿਆ ਸੀ ਇਹ, ਮੈਂ ਸੋਚਿਆ ਕਾਜੀ ਸਾਹਿਬ ਨੂੰ ਸਤਿਕਾਰ ਵਜੋਂ ਭੇਟ ਕਰ ਦਿੰਦੇ। ਕਾਜੀ ਕਹਿੰਦਾ ਬੰਨ ਦੇ ਬਈ, ਪਹਿਚਾਣ ਹੁੰਦੀ ਸੀ ਲੋਕਾਂ ਨੂੰ, ਆਹ ਬਲਦ ਵਧੀਆ ਮਾੜਾ, ਬਹੁਤ ਵਧੀਆ ਜੀ, ਉਹਦੀਆਂ ਸਿਫਤਾਂ ਵੀ ਦੱਸੀਆਂ ਉਹਨੇ, ਇਹ ਬਲਦ ਇਸ ਤਰ੍ਹਾਂ ਦਾ। ਜਦੋਂ ਜ਼ਿਮੀਂਦਾਰ ਜਾਣ ਲੱਗਾ, ਸਲਾਮ ਕੀਤੀ, ਕਾਜੀ ਸਾਹਿਬ ਬੇਨਤੀ ਇਹ ਆ ਵੀ ਕੱਲ੍ਹ ਨੂੰ ਆਪਣਾ ਫੈਸਲਾ ਵੀ ਆ, ਕੱਲ੍ਹ ਨੂੰ ਤੁਸੀਂ ਇਨਸਾਫ ਕਰਨਾ ਉੱਥੇ, ਉਹ ਜੁਲਾਏ ਨਾਲ ਆਪਣਾ ਝਗੜਾ ਚੱਲਦਾ ਜਿਹੜਾ, ਅਤੇ ਮਾੜਾ ਜਿਹਾ ਬਲਦ ਦਾ ਧਿਆਨ ਰੱਖਿਓ, ਆਪਣਾ ਨਹੀਂ ਕਹਿੰਦਾ ਬਲਦ ਦਾ ਧਿਆਨ ਰੱਖਿਓ, ਕਹਿੰਦਾ ਬਲਦ ਤੁਹਾਨੂੰ ਦੇ ਤਾ, ਇਹਦਾ ਧਿਆਨ ਰੱਖਿਓ ਮਾੜਾ ਜਿਹਾ। ਉਹ ਕਹਿੰਦਾ ਠੀਕ ਹੈ ਜੀ, ਜਾਓ ਤੁਸੀਂ, ਕੋਈ ਗੱਲ ਨਹੀਂ, ਫਿਕਰ ਨਹੀਂ ਕਰਨਾ। ਅਗਲਾ ਦਿਨ ਹੋ ਗਿਆ ਜੀ, ਸਭਾ ਲੱਗੀ, ਹੁਣ ਰਾਜੇ ਮਹਾਰਾਜੇ ਲੋਕ ਬੈਠਦੇ ਸਨ, ਜੁਲਾਇਆ ਵੀ ਆ ਗਿਆ, ਉਹ ਜੁਲਾਇਆ ਦਾ ਲੜਕਾ ਬੈਠਾ ਨੌਜਵਾਨ, ਜ਼ਿਮੀਂਦਾਰ ਵੀ ਬੈਠਾ, ਕਾਜੀ ਸਾਹਿਬ ਫੈਸਲੇ ਸੁਣਾ ਰਹੇ, ਬਾਕੀਆਂ ਦੇ ਵੀ, ਸਾਰਿਆਂ ਦੇ ਵਾਰੀ ਵਾਰੀ ਹੁਣ ਫੈਸਲੇ ਹੋ ਰਹੇ ਆ। ਇਹਨਾਂ ਦੀ ਵਾਰੀ ਆ ਗਈ ਜੀ, ਜਦੋਂ ਇਹਨਾਂ ਦੀ ਵਾਰੀ ਤੇ ਉਹ ਜਲਾਇਆਂ ਦਾ ਮੁੰਡਾ ਨੌਜਵਾਨ ਹੱਥ ਜੋੜ ਕੇ, ਕਾਜੀ ਸਾਹਿਬ ਉਹ ਖੇਸ ਦਿੱਤੇ ਸੀ ਨਾ ਤੁਹਾਨੂੰ ਕੱਲ, ਉਹ ਕਹਿੰਦਾ ਹਾਂ ਵੀ ਧਿਆਨ ਰੱਖਿਓ ਮਾੜਾ ਜਿਹਾ ਉਹਨਾਂ ਖੇਸਾਂ ਦਾ ਧੋ ਬਣਾ ਕੇ ਉੱਤੇ ਲੈ ਲਿਓ। ਉਹ ਕਹਿੰਦਾ ਠੀਕ। ਜ਼ਿਮੀਂਦਾਰ ਉੱਠਿਆ, ਹਾਂਜੀ ਕਾਜੀ ਸਾਹਿਬ ਮੈਂ ਹਾਂ ਜੀ, ਦੂਜੇ ਪਾਸੇ ਸਾਡਾ ਝਗੜਾ ਆਪਸ 'ਚ। ਉਹ ਕਹਿੰਦਾ ਹਾਂ ਵੀ ਪਤਾ ਮੈਨੂੰ। ਉਹ ਬਲਦ ਕੱਲ੍ਹ ਠੀਕ ਹੈ ਨਾ, ਫਿਰ ਵਧੀਆ ਆਰਾਮ ਕਰਨ ਦਿੱਤਾ, ਕਿਤੇ ਰਾਤ ਡਿੰਗਦਾ ਤਾਂ ਨਹੀਂ ਰਿਹਾ ਉਹ, ਕਿਉਂਕਿ ਦੂਜੇ ਘਰ ਛੱਡ ਕੇ ਆਇਆ ਨਾ, ਕਈ ਵਾਰੀ ਜੀ ਨਹੀਂ ਲੱਗਦਾ ਪਸ਼ੂ ਦਾ ਵੀ। ਉਹ ਬਲਦ ਕੱਲ੍ਹ ਮੈਂ ਦੇ ਆਇਆ ਸੀ, ਠੀਕ ਹੈ ਨਾ। ਉਹ ਕਹਿੰਦਾ ਹਾਂ ਠੀਕ, ਖਿਆਲ ਰੱਖਿਓ ਬਲਦ ਦਾ, ਆਪਣਾ ਨਹੀਂ ਕਹਿੰਦਾ। ਅਤੇ ਤੁਹਾਨੂੰ ਹੁਣ ਪਤਾ ਲੱਗ ਗਿਆ ਵੀ ਫੈਸਲਾ ਹੁਣ ਕਿਹਦੇ ਹੱਕ 'ਚ ਹੋਣਾ, ਖੇਸ ਵਿਚਾਰੇ ਕਿੰਨੇ ਕੁ ਕੀਮਤੀ ਬਲਦ ਦੇ ਮੁਕਾਬਲੇ 'ਤੇ। ਜਦੋਂ ਫੈਸਲਾ ਸੁਣਾਇਆ ਕਾਜੀ ਸਾਹਿਬ ਨੇ, ਅਤੇ ਫੈਸਲਾ ਹੋ ਗਿਆ ਜੀ ਜ਼ਿਮੀਂਦਾਰ ਦੇ ਹੱਕ 'ਚ, ਬਲਦ ਜੂ ਦਿੱਤਾ ਹੁਣ ਉਹਨੇ। ਅਤੇ ਜਦੋਂ ਫੈਸਲਾ ਕਾਜੀ ਦੇ ਹੱਕ 'ਚ ਹੋਇਆ, ਅਤੇ ਉਹ ਹੱਥ ਜੋੜ ਕੇ ਜੁਲਾਹਿਆਂ ਦਾ ਲੜਕਾ ਕਹਿੰਦਾ ਨੌਜਵਾਨ, ਕਹਿੰਦਾ ਜੀ ਮੇਰੇ ਖੇਸਾਂ ਦਾ ਕੀ ਬਣਿਆ ਜੀ। ਤੁਰਨ ਲੱਗਾ ਹੁਣ ਵਿਚਾਰਾ ਉਹ, ਤੋ ਮਾਰ ਪੈਣੀ, ਕੈਦ ਹੋਣੀ, ਕੁਛ ਨਾ ਕੁਛ ਸਜ਼ਾ ਹੀ ਸੁਣਾਉਣੀ ਨਾ ਉਹਨੂੰ ਜੁਲਾਏ ਤੋਂ। ਉਹ ਕਹਿੰਦਾ ਜੀ ਮੇਰੇ ਖੇਸਾਂ ਦਾ ਕੀ ਬਣਿਆ, ਅਤੇ ਉਹ ਕਾਜੀ ਪਤਾ ਕੀ ਕਹਿੰਦਾ ਉਹਨੂੰ, ਕਹਿੰਦਾ ਤੇਰੇ ਖੇਸ ਆ ਜ਼ਿਮੀਂਦਾਰ ਦਾ ਬਲਦ ਖਾ ਗਿਆ, ਇਹ ਬਲ ਤੇਰੇ ਖੇਸ ਇਹਨੇ ਖਾ ਲਏ ਇਹਦੇ ਬਲਦ ਨੇ। ਹਾਲਾਤ ਇਹੋ ਜਿਹੇ ਸਨ, ਕਾਜੀ ਲੋਕ ਫੈਸਲੇ ਸੁਣਾਉਂਦੇ ਸਨ, ਫੈਸਲੇ ਕਾਜ਼ੀਆਂ ਦੇ ਹੱਕ ਵਿੱਚ ਹੁੰਦੇ ਸੀ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਣਾ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾਣਾ, ਭਾਈ ਤਾਰੂ ਸਿੰਘ ਦੀ ਖੋਪੜੀ ਲਾਹ ਦਿਓ, ਕੌਣ ਸੁਣਾ ਰਿਹਾ ਇਹ ਫੈਸਲਾ? ਕਾਜ਼ੀ। ਪਰ ਮਗਰ ਕੌਣ ਖੜਾ ਉਹਦੇ ਪਿੱਛੇ ਹੁਕਮ ਕਰਨ ਵਾਲਾ? ਕਾਜ਼ੀ ਕਿਤੇ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਸੁਣਾਉਂਦਾ ਸੀ ਕਿਤੇ ਹੁਕਮ? ਉਹਨੇ ਹੁਕਮ ਹਾਕਮ ਦੇ ਮੁਤਾਬਕ ਸੁਣਾਉਣਾ। ਭਾਈ ਗੁਰਦਾਸ ਕਹਿੰਦੇ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਤਿੰਨ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ। ਇਹ ਧਰਮੀ ਲੋਕ ਆਪਣੇ ਆਪ ਨੂੰ ਅਖਵਾਉਂਦੇ ਸਨ, ਇਹੋ ਹੀ ਤਿੰਨੇ ਲੋਕ ਧਰਮ ਦੇ ਆਗੂ ਸਨ, ਇੱਕ ਕਾਜ਼ੀ, ਇੱਕ ਜੋਗੀ, ਤੀਸਰਾ ਬ੍ਰਾਹਮਣ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਝੂਠ ਬੋਲਣਾ, ਝੂਠ ਬੋਲ ਕੇ ਮਲ ਖਾਏ, ਮੈਲ ਖਾਣੀ ਮਤਲਬ ਹੇਰਾ ਫੇਰੀ ਦਾ ਤਨ ਦੌਲਤ। ਬ੍ਰਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਤ ਅੰਨਾ, ਧਰਮ ਦੀ ਜੁਗਤ ਜਾਣਦਾ ਹੀ ਨਹੀਂ ਹੈ। ਗੁਰੂ ਨਾਨਕ ਦੇਵ ਸਾਹਿਬ ਦਾ ਫੈਸਲਾ ਕਿਤਨਾ ਪਿਆਰਾ, ਮਹਾਰਾਜ ਕਹਿੰਦੇ ਤੀਨੇ ਉਜਾੜੇ ਕਾ ਬੰਤ, ਤਿੰਨਾਂ ਦਾ ਆਪਣਾ ਜੀਵਨ ਉਜੜਿਆ, ਦੂਸਰਿਆਂ ਦਾ ਉਜਾੜੀ ਜਾਂਦੇ, ਕੁਛ ਨਹੀਂ ਧਰਮ ਇਹਨਾਂ ਲੋਕਾਂ ਕੋਲ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਜਦੋਂ ਭਗਤਾਂ ਨੇ ਵੀ ਬਾਣੀ ਉਚਾਰਨ ਕੀਤੀ, ਭਗਤ ਜਨ ਕਬੀਰ ਸਾਹਿਬ ਅੱਜ ਦੇ ਸ਼ਬਦ ਵਿੱਚ ਇਹ ਗੱਲ ਕਹਿ ਰਹੇ ਆ, ਕਬੀਰ ਸਾਹਿਬ ਕਹਿੰਦੇ ਜਟਾਂ ਭਸਮ ਲੇਪਨ ਕੀਆ, ਕਹਾ ਗੁਫਾ ਮੈਂ ਬਾਸ। ਸਿਰ 'ਤੇ ਜਟਾਂ ਵਧਾ ਲਈਆਂ, ਸਵਾਹ ਲਿੰਬ ਲਈ ਸਰੀਰ ਨੂੰ, ਕਿਸੇ ਗੁਫਾ ਦੇ ਵਿੱਚ ਕੰਦਰਾਂ 'ਚ ਡੇਰਾ ਲਾ ਕੇ, ਸਮਾਧੀਆਂ ਲਾ ਕੇ ਬਹਿ ਗਿਆ, ਫਿਰ ਕੀ ਹੋ ਗਿਆ? ਮਨ ਜੀਤੇ ਜਗ ਜੀਤਿਆ, ਜਾਨ 'ਤੇ ਬਿਖਿਆ ਤੇ ਹੋਏ ਉਦਾਸ, ਦੁਨੀਆਂ ਦੀ ਮਾਇਆ ਤੋਂ ਉਦਾਸ ਉਪਰਾਮ, ਅਤੇ ਸੁਰਤ ਕਰਕੇ ਤਾਂ ਤੂੰ ਉੱਚਾ ਆ ਜੇ ਤੂੰ ਆਪਣਾ ਮਨ ਜਿੱਤਿਆ ਹੋਇਆ ਹੈ। ਮੁੰਡਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਅੱਜ ਦੇ ਸ਼ਬਦ 'ਚ ਭਗਤ ਕਬੀਰ ਸਾਹਿਬ ਕਹਿੰਦੇ ਆ, ਮਨ ਜੀਤੇ ਜਗ ਜੀਤਿਆ, ਜਾਂ ਤੇ ਬਿਖਿਆ ਤੇ ਹੋਏ ਉਦਾਸ। ਬਿਖਿਆ ਤੇ ਮੋਹ ਮਾਇਆ ਦੀ ਜ਼ਹਿਰ ਤੋਂ ਤਾਂ ਉਦਾਸ ਆ ਜੇ ਮਨ ਜਿੱਤਿਆ ਹੋਇਆ। ਬੜੀ ਕਮਾਲ ਦੀ ਗੱਲ ਕਹਿੰਦੇ ਕਬੀਰ ਸਾਹਿਬ, ਕਹਿੰਦੇ ਅੰਜਣ ਦੇ ਸਭੈ ਕੋਈ, ਟੁੱਕ ਚਾਹਨ ਮਾਹੇ ਬਿਡਾਨ, ਗਿਆਨ ਅੰਜਨ ਜਿਹ ਪਾਇਆ ਤੇ ਲੋਇਣ ਪਰਵਾਨ। ਅੰਜਨ ਸੁਰਮੇ ਨੂੰ ਕਹਿੰਦੇ ਆ। ਅੰਜਨ ਦੇ ਸਭੈ ਕੋਈ, ਕਹਿੰਦੇ ਅੱਖਾਂ 'ਚ ਸੁਰਮਾ ਕੋਈ ਵੀ ਪਾ ਸਕਦਾ ਵਾ। ਟੁੱਕ ਚਾਹਨ ਮਾਹੇ ਬਿਡਾਨ, ਟੁੱਕ ਦਾ ਅਰਥ ਹੁੰਦਾ ਰਤਾ ਜਿੰਨਾ, ਥੋੜ੍ਹਾ ਜਿਹਾ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੋਰ ਵੀ ਥਾਵਾਂ 'ਤੇ ਆਇਆ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹਰ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਅਰਥ ਇੱਕੋ ਹੀ ਆ, ਟੁੱਕ ਥੋੜ੍ਹਾ ਜਿਤਨਾ ਰਤਾ ਜਿੰਨਾ, ਐਵੇਂ ਮਾਸਕ। ਕਹਿੰਦੇ ਟੁੱਕ ਚਾਹਨ ਮਾਹੇ ਬਿਡਾਨ, ਚਾਹਨ ਦਾ ਅਰਥ ਹੁੰਦਾ ਚਾਹਨ, ਇੱਛਾ, ਆਸ, ਤਮੰਨਾ, ਖਾਸ਼, ਮਕਸਦ, ਪ੍ਰਯੋਜਨ, ਇਹ ਅਰਥ ਕੀਤੇ ਵਿਦਵਾਨਾਂ ਨੇ। ਕਹਿੰਦੇ ਅੰਜਣ ਦੇ ਸਭੈ ਕੋਈ ਟੁੱਕ ਚਾਹਨ ਮਾਹੇ ਬਿਡਾਨ। ਬਿਡਾਨ ਦਾ ਅਰਥ ਹੁੰਦਾ ਫਰਕ। ਹੁਣ ਖਿਆਲ ਨਾਲ ਸੁਣਿਆ ਸਾਰੀ ਪੰਕਤੀ ਦਾ ਕੀ ਅਰਥ ਹੈ। ਕਹਿੰਦੇ ਅੰਜਣ ਦੇ ਸਭੈ ਕੋਈ ਟੁੱਕ ਚਾਹਨ ਮਾਹੇ ਬਿਡਾਨ। ਸੁਰਮਾ ਸਾਰਿਆਂ ਨੇ ਪਾਇਆ ਹੋਏਗਾ, ਪਰ ਕਹਿੰਦੇ ਸੁਰਮਾ ਪਾਉਣ ਦੇ ਵਿੱਚ, ਨੇਤਰਾਂ ਨੂੰ ਸੁਰਮਾ ਦੇਣ ਦੇ ਵਿੱਚ ਰਤਾ ਕੁਝ ਇੰਨਾ ਅੰਤਰ ਜ਼ਰੂਰ ਆ। ਕਿਸੇ ਨੇ ਆਪਣੇ ਆਪ ਨੂੰ ਸੁੰਦਰ ਬਣਾਉਣ ਵਾਸਤੇ ਪਾਇਆ ਅਤੇ ਕਿਸੇ ਨੇ ਅੱਖਾਂ ਦੀ ਜੋਤ ਠੀਕ ਰੱਖਣ ਵਾਸਤੇ ਪਾਇਆ। ਕਹਿਣਾ ਕੀ ਚਾਹੁੰਦੇ ਕਬੀਰ ਸਾਹਿਬ ਭਲਾ? ਕਬੀਰ ਸਾਹਿਬ ਕਹਿੰਦੇ ਗਿਆਨ ਦਾ ਸੁਰਮਾ ਸਾਰਿਆਂ ਕੋਲ ਆ, ਕਿਸੇ ਨੇ ਚਾਰ ਟਕੇ ਕਮਾਉਣ ਵਾਸਤੇ ਗਿਆਨ ਪ੍ਰਾਪਤ ਕੀਤਾ, ਕਿਸੇ ਨੇ ਰੱਬ ਨੂੰ ਪਾਉਣ ਵਾਸਤੇ ਪ੍ਰਾਪਤ ਕੀਤਾ। ਇਹਦਾ ਅਰਥ ਇਹ ਹੈ, ਭਾਵ ਇਹ ਹੈ, ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਵੀ ਸਾਰਿਆਂ ਪਾਸ ਹੋਏਗਾ, ਪਰ ਗਿਆਨ ਦਾ ਸੁਰਮਾ ਕਿਸੇ ਦੇ ਕੋਲ ਆਪਣੇ ਸਵਾਰਥ ਵਾਸਤੇ ਗਿਆਨ ਆ, ਮੇਰਾ ਕੋਈ ਮਕਸਦ ਕਿਵੇਂ ਪੂਰਾ ਹੁੰਦਾ? ਕਿਸੇ ਕੋਲ ਐਸਾ ਗਿਆਨ ਹੈ ਕਿ ਪ੍ਰਭੂ ਨਿਰੰਕਾਰ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਉਹ ਆਤਮਿਕ ਗਿਆਨ, ਉਹ ਅਧਿਆਤਮਿਕ ਗਿਆਨ, ਉਹ ਪਰਮਾਰਥ ਦਾ ਗਿਆਨ ਉਹਨੂੰ ਪਰਮੇਸ਼ਰ ਤੱਕ ਲੈ ਜਾਂਦਾ। ਬੜੇ ਬੜੇ ਪੰਡਿਤ ਲੋਕ, ਬੜੇ ਬੜੇ ਵਿਦਵਾਨ ਲੋਕ ਇਸ ਧਰਤੀ 'ਤੇ ਪੈਦਾ ਹੋਏ, ਬਹੁਤਾਤ ਉਹਨਾਂ ਲੋਕਾਂ ਦੀ ਇਹੋ ਜਿਹੀ ਸੀ ਜਿਹੜੇ ਲੋਕਾਂ ਦਾ ਮਕਸਦ, ਪ੍ਰਯੋਜਨ ਕੇਵਲ ਧਨ ਦੌਲਤ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਦਾ ਪ੍ਰਯੋਜਨ ਬਣ ਚੁੱਕਿਆ ਸੀ। ਤਾਂ ਸਾਧ ਸੰਗਤ, ਸਤਿਗੁਰੂ ਦੀ ਪਾਵਨ ਬਾਣੀ 'ਚ ਕਬੀਰ ਸਾਹਿਬ ਕਹਿੰਦੇ ਗਿਆਨ ਅੰਜਨ ਜਿਹੇ ਪਾਇਆ, ਗਿਆਨ ਦਾ ਸੁਰਮਾ, ਅਧਿਆਤਮਿਕ ਗਿਆਨ ਦਾ ਸੁਰਮਾ ਜਿਨ੍ਹਾਂ ਨੇ ਆਪਣੇ ਨੇਤਰਾਂ 'ਚ ਪਾਇਆ, ਤੇ ਲੋਇਣ ਪ੍ਰਵਾਨ, ਉਹ ਅੱਖੀਆਂ ਮਾਲਕ ਦੇ ਦਰ 'ਤੇ ਪ੍ਰਵਾਨ ਆ ਜਿਨ੍ਹਾਂ 'ਚ ਪ੍ਰਭੂ ਦੇ ਗਿਆਨ ਦਾ, ਪਰਮਾਰਥ ਦਾ ਸੁਰਮਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਗਿਆਨ ਨਹੀਂ ਅੰਦਰ, ਅਧਿਆਤਮਿਕ ਗਿਆਨ ਨਹੀਂ, ਰੱਬ ਦਾ ਗਿਆਨ ਨਹੀਂ, ਬਾਹਰੋਂ ਗੀਤ ਗਾਏ ਹੋਏ। ਗੁਰੂ ਨਾਨਕ ਸਾਹਿਬ ਕਹਿੰਦੇ ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਘਰ ਘਰ ਮੰਗੇ ਭੀਖੇ ਆ ਜਾਏ। ਦਰ ਦਰ 'ਤੇ ਮੰਗਦਾ ਫਿਰਦਾ, ਥਾਂ ਥਾਂ 'ਤੇ ਭਟਕਦਾ ਫਿਰਦਾ। ਗੁਰੂ ਨਾਨਕ ਦੇਵ ਸਾਹਿਬ ਨੇ ਬਾਣੀ 'ਚ ਫੈਸਲਾ ਕਰ ਦਿੱਤਾ, ਗੁਰ ਪੀਰ ਸਦਾਏ, ਇਸੇ ਸ਼ਬਦ 'ਚ ਅੱਗੇ ਜਾ ਕੇ ਆਏਗਾ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀ ਹੈ ਪਾਏ। ਗੁਰੂ ਨਾਨਕ ਸਾਹਿਬ ਨੇ ਵੀ ਜੋਗੀਆਂ ਨਾਲ ਗੋਸ਼ਟ ਕੀਤੀ, ਬੜਿਆਂ ਨੂੰ ਆਪਣੇ ਚਰਨਾਂ 'ਤੇ ਸੁੱਟਿਆ, ਸੱਚ ਦੇ ਮਾਰਗ 'ਤੇ ਤੋਰਿਆ ਬੜਿਆਂ ਨੂੰ। ਗੁਰੂ ਤੇਗ ਬਹਾਦਰ ਮਹਾਰਾਜ ਦੀ ਵੀ ਇੱਕ ਜੋਗੀ ਨਾਲ ਗੋਸ਼ਟ ਹੋਈ, ਬੜਾ ਪਿਆਰਾ ਜੋਗੀ ਸੀ। ਇੱਕ ਜਗ੍ਹਾ 'ਤੇ ਬਚਨ ਆਇਆ ਹੈ, ਬਚਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਲਿਖਿਆ, ਇਹ ਬਚਨ ਭਾਈ ਵੀਰ ਸਿੰਘ ਹੋਰਾਂ ਨੇ ਵੀ ਲਿਖਿਆ, ਕਲਗੀਧਰ ਪਾਤਸ਼ਾਹ ਦੇ ਇਤਿਹਾਸ 'ਚ ਲਿਖਦੇ। ਅਸਾਮ ਦੇ ਵਿੱਚ ਇੱਕ ਜਗ੍ਹਾ, ਅਸਾਮ 'ਚ, ਇੰਡੀਆ ਦੇ ਵਿੱਚ ਇੱਕ ਸਟੇਟ ਹੈ ਅਸਾਮ, ਉੱਥੇ ਇੱਕ ਜਗ੍ਹਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਸਥਾਨ ਹੈ, ਧੋਬੜੀ ਸਾਹਿਬ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਉੱਥੇ ਇੱਕ ਜੀਵਨ ਦਾਸ ਨਾਂ ਦਾ ਜੋਗੀ ਮਿਲਿਆ, ਉਹਨੇ ਚਰਨਾਂ 'ਤੇ ਸਿਰ ਰੱਖ ਕੇ ਆਖਿਆ ਸੀ, ਸਤਿਗੁਰੂ, ਗੁਰੂ ਤੇਗ ਬਹਾਦਰ ਮਹਾਰਾਜ ਘਰ ਬਾਰ ਛੱਡਿਆਂ ਨੂੰ, ਦੁਨੀਆਂ ਤਿਆਗਿਆਂ ਨੂੰ, ਮੋਹ ਮਮਤਾ ਛੱਡਿਆਂ ਨੂੰ ਬੜੇ ਸਾਲ ਹੋ ਗਏ ਆ, ਮਨ ਦਾ ਟਿਕਾ ਨਹੀਂ ਮਿਲਿਆ, ਮਨ ਦੀ ਸ਼ਾਂਤੀ ਹਾਲੇ ਤੱਕ ਨਹੀਂ ਮਿਲੀ, ਅੰਦਰ ਦਾ ਸਹਿਜ, ਅੰਦਰ ਦਾ ਟਿਕਾ ਨਹੀਂ ਮਿਲਿਆ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤ ਨੇ, ਇਹ ਸਤਾਉਣੋਂ ਨਹੀਂ ਅਟਦੇ, ਬੜਾ ਜ਼ੋਰ ਲਾਇਆ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਪਮਦ ਜਿਉਂ ਵਾਸ ਬਸਤ ਹੈ, ਮੁਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ, ਘਰ ਬਾਰ ਛੱਡਣ ਦਾ ਕੋਈ ਲਾਭ ਨਹੀਂ, ਘੱਟ ਹੀ ਖੋਜੋ ਭਾਈ, ਹਿਰਦੇ 'ਚ ਬੈਠਾ, ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਭਗਤ ਕਬੀਰ ਸਾਹਿਬ ਦੇ ਬਚਨ, ਐਸੇ ਬੇਅੰਤ ਪ੍ਰਮਾਣ ਸਿੱਖਿਆਵਾਂ ਉਹਨੂੰ ਦਿੱਤੀਆਂ, ਸੁਰਤ ਜੁੜੀ ਉਹਦੀ ਪਰਮੇਸ਼ਰ ਦੇ ਨਾਲ। ਕੁਝ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਰਿਹਾ, ਉਹ ਜੀਵਨ ਦਾਸ ਜੋਗੀ ਸੀ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਾਣ ਲੱਗੇ ਨਾ ਜੀ ਉੱਥੋਂ ਧੋਬੜੀ ਸਾਹਿਬ ਤੋਂ, ਅੱਜ ਕੱਲ੍ਹ ਉਸ ਅਸਥਾਨ ਦਾ ਨਾਂ ਧੋਬੜੀ ਸਾਹਿਬ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਿਆ। ਪਿਆਰ ਬਹੁਤ ਕਰਦਾ ਸੀ, ਪ੍ਰੀਤ ਬਹੁਤ ਕਰਦਾ ਸੀ ਮਹਾਰਾਜ ਨਾਲ। ਸਤਿਗੁਰੂ ਸ਼ਹਿਨਸ਼ਾਹ ਨੂੰ ਸਹਿਜ ਸੁਭਾਏ ਤੁਰਨ ਲੱਗਿਆਂ ਨੂੰ ਕਹਿੰਦਾ, ਮਹਾਰਾਜ ਚਲੇ ਚੱਲੇ ਹੋ, ਫਿਰ ਕਦੋਂ ਦਰਸ਼ਨ ਹੋਣਗੇ, ਫਿਰ ਕਦੋਂ ਦੀਦਾਰ ਦਿਓਗੇ, ਕਦੋਂ ਤੁਹਾਡੇ ਨੂਰੀ ਚਿਹਰੇ ਦਾ ਦਰਸ਼ਨ ਕਰਾਂਗਾ। ਬੜੀ ਠੰਡ ਪਈ, ਬੜੀ ਸ਼ਾਂਤੀ ਬਖਸ਼ੀ, ਬੜਾ ਆਨੰਦ ਬਖਸ਼ਿਆ, ਜੇ ਤੁਹਾਡੀ ਉਡੀਕ ਕਰਾਂਗਾ, ਕਦੋਂ ਦੀਦਾਰ ਦਿਓਗੇ, ਕਦੋਂ ਆਓਗੇ ਫਿਰ। ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਵਚਨ ਬੜਾ ਪਿਆਰਾ ਆਖਿਆ ਜੋ ਮੈਂ ਪੜ੍ਹਿਆ ਇਤਿਹਾਸ ਚ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੀਵਨ ਦਾਸ ਮੈਂ ਆਵਾਂਗਾ, ਵਚਨ ਵੀ ਕਰਾਂਗੇ ਤੇਰੇ ਨਾਲ, ਤੂੰ ਪਛਾਣ ਲੈਣਾ। ਮਹਾਰਾਜ ਕਹਿੰਦੇ ਤੂੰ ਪਹਿਚਾਣ ਲਈ, ਆਵਾਂਗੇ ਫਿਰ ਵਚਨ ਕਰਾਂਗੇ। ਸਤ ਵਚਨ ਮਹਾਰਾਜ, ਮੈਂ ਉਡੀਕਾਂਗਾ। ਅਰਦਾਸਾਂ ਕਰਦਾ ਰਿਹਾ, ਰਟਣ ਕਰਦਾ ਸੀ ਸੰਸਾਰ ਦਾ, ਤੁਰਿਆ ਫਿਰਦਾ ਸੀ ਦੇਸ਼ 'ਚ। ਇਹ ਜਿਹੜਾ ਜੀਵਨ ਦਾਸ ਸੀ, ਜੋਗੀ ਸੀ, ਕੋਈ ਘਰ ਬਾਰ ਪੱਕਾ ਨਹੀਂ, ਕਦੀ ਕਿਤੇ ਕਦੀ ਕਿਤੇ, ਪਰ ਬੰਦਗੀ 'ਚ ਜੁੜਿਆ ਰਿਹਾ, ਨਾਮ ਸਿਮਰਨ 'ਚ ਜੁੜਿਆ ਰਿਹਾ, ਬਾਣੀ ਸ਼ਬਦ ਦਾ ਆਸਰਾ ਵੀ ਲਿਆ, ਯਾਦ ਵੀ ਕਰਦਾ ਰਿਹਾ ਗੁਰੂ ਤੇਗ ਬਹਾਦਰ ਸਾਹਿਬ। ਬਹੁਤ ਸਮਾਂ ਗੁਜ਼ਰਿਆ, ਕਰੀਬਨ ਭਾਈ ਵੀਰ ਸਿੰਘ ਨੇ 40 ਸਾਲ ਦਾ ਸਮਾਂ ਲਿਖਿਆ, ਲੰਘ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਸਾਰਿਆਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ, ਹੁਣ 10ਵਾਂ ਜਾਮਾ ਹੋ ਗਿਆ 9ਵੇਂ ਤੋਂ ਬਾਅਦ, ਧੋਬੜੀ ਸਾਹਿਬ 9ਵੇਂ ਪਾਤਸ਼ਾਹ ਨੂੰ ਮਿਲਿਆ। ਜਦੋਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਬ ਦੀ ਧਰਤੀ ਤੋਂ ਲਗਾਤਾਰ ਚੱਲਦੇ 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 ਹਜ਼ੂਰ ਸਾਹਿਬ ਨੂੰ ਜਾ ਰਹੇ ਆ, ਨੰਦੇੜ ਵੱਲ ਨੂੰ, ਰਸਤੇ ਦੇ ਵਿੱਚ ਤਾਪਤੀ ਨਦੀ ਦੇ ਕਿਨਾਰੇ ਇੱਕ ਨਗਰ ਹੈ ਬੁਰਹਾਨਪੁਰ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਰੁਕੇ, ਕੁਝ ਦਿਨ ਰਹੇ ਮਹਾਰਾਜ ਉੱਥੇ। ਇਹ ਉੱਥੇ ਤੁਰਿਆ ਫਿਰਦਾ ਉਹਨਾਂ ਦਿਨਾਂ 'ਚ ਜੀਵਨ ਦਾਸ, ਜੋਗੀ ਘੁੰਮਦਾ ਫਿਰਦਾ ਫਰਾਉਂਦਾ। ਇਹਨੂੰ ਕਿਸੇ ਨੇ ਦੱਸਿਆ, ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਮਾਲਕ 10ਵਾਂ ਪਾਤਸ਼ਾਹ ਇਸ ਤਾਪਤੀ ਨਦੀ ਦੇ ਕਿਨਾਰੇ ਇਸ ਨਗਰ 'ਚ ਆਇਆ, ਵੱਡਿਆਂ ਭਾਗਾਂ ਵਾਲੇ ਦਰਸ਼ਨ ਕਰ ਰਹੇ, ਤੂੰ ਵੀ ਚਲਾ ਜਾ। ਕਹਿੰਦਾ ਗੁਰਤਾ ਗੱਦੀ ਗੁਰੂ ਨਾਨਕ ਦੀ ਉਦੋਂ 9ਵਾਂ ਪਾਤਸ਼ਾਹ ਸੀ, ਕਰਦੇ ਹਾਂ ਦੀਦਾਰ ਚੱਲ ਕੇ, ਦੇਖਦੇ ਹਾਂ ਗੁਰੂ ਨਾਨਕ ਦੀ ਜੋਤ ਕੈਸੀ ਹੈ। ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ, ਬੜੀ ਸ਼ਰਧਾ ਨਾਲ ਇਹਨੇ ਬੜੇ ਪਿਆਰ ਨਾਲ ਆਣ ਕੇ ਨਮਸਕਾਰ ਕੀਤੀ, ਜੁੜਿਆ ਸੀ, ਪਿਆਰ ਕਰਦਾ ਸੀ ਗੁਰੂ ਨਾਲ, ਮਹਾਰਾਜ ਸੁਰਤ ਜੋੜ ਗਏ ਸਨ। ਬੜੀ ਸ਼ਰਧਾ ਅਤੇ ਪ੍ਰੇਮ ਵਿੱਚ ਭਾਵਨਾ 'ਚ ਭਿੱਜ ਕੇ ਜਦੋਂ ਇਹਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਉੱਠ ਕੇ ਖੜਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਖਲੋਤਾ ਜੋਗੀ ਜੀਵਨ ਦਾਸ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਨੇਤਰਾਂ 'ਚ ਨੇਤਰ ਪਾ ਕੇ ਜਦੋਂ ਤੱਕਿਆ, ਦੇਖਿਆ ਮਹਾਰਾਜ ਨੇ ਨੇਤਰ ਭਰ ਕੇ, ਨੀਵੀਆਂ ਅੱਖਾਂ ਕਰ ਲਈਆਂ, ਬੜਾ ਭਿੱਜਿਆ ਅੰਦਰੋਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਗੱਲ ਆਖੀ, ਕਲਗੀਧਰ ਪਾਤਸ਼ਾਹ ਕਹਿੰਦੇ, ਜੋਗੀ ਜੀਵਨ ਦਾਸ ਜੀ ਨਾਂ ਲੈ ਕੇ ਬੁਲਾਇਆ, ਹੁਣ ਉਹਦਾ ਇਹ ਚੇਤੇ ਰੱਖਣਾ, ਉਹਦਾ ਨਾਮ ਲੈ ਕੇ ਬੁਲਾਇਆ, ਜੀਵਨ ਦਾਸ ਜੋਗੀ ਜੀ। ਇਹ ਬਾਅਦ 'ਚ ਕਰ ਲਿਓ ਜਰਾ, ਆਖੋ ਸਤਨਾਮ ਸ਼੍ਰੀ, ਬਿਰਤੀ ਦਾ ਟਕਾਅ ਬਣਿਆ ਰਹੇ, ਕਥਾ ਸਹਿਜ ਦਾ ਵਿਸ਼ਾ, ਟਕਾਅ ਦਾ ਵਿਸ਼ਾ ਕਥਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਬੋਲੇ, ਜੋਗੀ ਜੀਵਨ ਦਾਸ ਜੀ, ਜੀ ਮਹਾਰਾਜ, ਦੂਤਾਂ ਨੇ ਫਿਰ ਤੇ ਨਹੀਂ ਸਤਾਇਆ? ਇਹ ਪੁੱਛਦੇ ਹੋ, ਕਿਸੇ ਨਾਲ ਉਹਨੇ ਇਹ ਗੱਲ ਸਾਂਝੀ ਨਹੀਂ ਕੀਤੀ, ਇਹ ਜਿਹੜੇ ਦੂਤ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਮੈਨੂੰ ਬੜੇ ਸਤਾਉਂਦੇ ਆ, ਇੱਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜੀਵਨ ਦਾਸ ਜੋਗੀ ਜੀ, ਦੂਤਾਂ ਨੇ ਫਿਰ ਤੇ ਨਹੀਂ ਸਤਾਇਆ, ਮਨ ਟਿਕਿਆ ਰਿਹਾ, ਸਹਿਜ ਮਿਲਿਆ, ਟਕਾਅ ਮਿਲਿਆ, ਹਿਰਦੇ ਦਾ ਸਕੂਨ ਪ੍ਰਾਪਤ ਹੋਇਆ। ਕਹਿੰਦਾ ਸਹਿਜ ਵੀ ਮਿਲਿਆ, ਟਕਾਅ ਵੀ ਮਿਲਿਆ, ਸ਼ਾਂਤੀ ਵੀ ਮਿਲੀ, ਆਨੰਦ ਵੀ ਮਾਣਿਆ, ਦੂਤਾਂ ਨੇ ਵੀ ਨਹੀਂ ਸਤਾਇਆ ਅਤੇ ਮੈਂ ਵੀ ਪਛਾਣ ਲਿਆ। ਆਖੋ ਸਤਨਾਮ ਸ਼੍ਰੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਨ ਆਵਾਂਗੇ ਪਛਾਣ ਲਈ। ਕਹਿੰਦਾ ਦੂਤਾਂ ਨੇ ਵੀ ਨਹੀਂ ਸਤਾਇਆ, ਪਾਪਾਂ ਨੇ ਵੀ ਨਹੀਂ ਸਤਾਇਆ, ਸਕੂਨ ਸ਼ਾਂਤੀ ਆਨੰਦ ਵੀ ਮਿਲਿਆ ਅਤੇ ਸਤਿਗੁਰੂ ਜੀ ਇਹ ਬਖਸ਼ਿਸ਼ ਹੋ ਗਈ, ਮੈਂ ਪਛਾਣ ਵੀ ਲਿਆ, ਨਾਲੇ ਬਚਨ ਰਸਨਾ ਤੋਂ ਨਿਕਲੇ, ਨਾਲੇ ਅੱਖਾਂ 'ਚ ਅਥਰੂ ਅੰਸੂ ਅੱਖਾਂ 'ਚ ਢਹਿ ਪਿਆ ਚਰਨਾਂ 'ਤੇ। ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਆਸਣ ਤੋਂ ਉੱਠੇ, ਉੱਠ ਕੇ ਸਾਹਮਣੇ ਧਰਤੀ 'ਤੇ ਡਿੱਗੇ ਨੂੰ ਚੁੱਕ ਕੇ ਆਪਣੇ ਗਲ ਨਾਲ ਲਾ ਲਿਆ ਦਸ਼ਮੇਸ਼ ਪਿਤਾ। ਚਾਰ ਲਾਈਨਾਂ ਲਿਖੀਆਂ ਉੱਥੇ ਭਾਈ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਜਿਹੜੇ ਬਚਨ ਮੈਂ ਪੜ੍ਹੇ, ਕਹਿੰਦੇ ਗਹਿ ਭੁਜ ਬਲ 'ਤੇ ਤੁਰਤ ਉਠਾਇਓ। ਤੁਰਤ ਦਾ ਮਤਲਬ ਹੁੰਦਾ ਉਸੇ ਵੇਲੇ, ਗਹਿ ਭੁਜ ਬਲ 'ਤੇ, ਭੁਜ ਬਾਂਹ ਨੂੰ ਕਹਿੰਦੇ ਆ, ਗਹਿ ਦਾ ਅਰਥ ਹੁੰਦਾ ਪਕੜਨਾ, ਉਹਦੀ ਬਾਂਹ ਫੜ ਕੇ ਜੋਗੀ ਜੀਵਨ ਦਾਸ ਦੀ, ਗਹਿ ਭੁਜ ਬਲ 'ਤੇ ਤੁਰਤ ਉਠਾਇਓ। ਉਸੇ ਵੇਲੇ ਮਹਾਰਾਜ ਨੇ ਉਹਨੂੰ ਉਠਾਇਆ ਉੱਪਰ, ਜਿਹੜਾ ਡਿੱਗਾ ਸੀ ਨਾ ਚਰਨਾਂ 'ਤੇ, ਉਠਾਇਆ। ਅਦਕ ਸਖਾ ਲੱਖ ਗਲੇ ਲਗਾਇਓ, ਆਪਣਾ ਪਰਮ ਮਿੱਤਰ ਜਾਣ ਕੇ, ਜਿਵੇਂ ਕਿਸੇ ਮਿੱਤਰ ਨੂੰ ਗਲਵੱਕੜੀ ਪਾ ਕੇ ਮਿਲੀ ਦੀ ਨਾ, ਇੱਦਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਕਹਿ ਕੇ ਗਏ ਸੀ ਤੂੰ ਪਛਾਣ ਲਈ, ਫਿਰ ਤੈਨੂੰ ਗਲ ਨਾ ਲਾਵਾਂਗੇ, ਕਹਿੰਦੇ ਅਦਕ ਸਖਾ ਲੱਖ ਗਲੇ ਲਗਾਇਓ, ਬੜਾ ਪਰਮ ਪਿਆਰਾ ਮਿੱਤਰ ਸਮਝੀਦਾ, ਜਿਵੇਂ ਇੱਦਾਂ ਆਪਣੇ ਗਲ ਨਾ ਲਾ ਲਿਆ। ਲਿਆਏ ਸਭਾ ਮੈਂ ਫਿਰ ਬੈਠਾਰਾ, ਬਿਠਾ ਤਾ ਸਭਾ 'ਚ, ਇੱਥੇ ਬਹਿ ਮੇਰੇ ਸਨਮੁਖ, ਬਹਿ ਕੇ ਰੱਬ ਦੀਆਂ ਬਾਤਾਂ ਪਾਈਏ। ਸਤਿਗੁਰੂ ਸ਼ਹਿਨਸ਼ਾਹ ਨੂੰ ਕਹਿੰਦਾ ਦਾਤਾ, ਅੱਜ ਨਾਨਕ ਨਦਰੀ ਨਦਰ ਨਿਹਾਲ ਹੋ ਗਿਆ, ਹੁਣ ਕਿਰਪਾ ਕਰਿਆ ਜੇ, ਇੱਥੇ ਵੀ ਬਾਂਹ ਫੜ ਕੇ ਰੱਖੀ ਅਤੇ ਅਗਾਂਹ ਵੀ ਫੜ ਲਈ, ਕਿਉਂਕਿ ਸਮਾਂ ਨੇੜੇ ਆ ਗਿਆ, ਸਮਾਂ ਨਜ਼ਦੀਕ ਆ ਗਿਆ, ਅੰਤ ਵੇਲਾ। ਪਾਤਸ਼ਾਹ ਨੇ ਆਖਿਆ ਤੇਰੀ ਬਾਂਹ ਗੁਰੂ ਨਾਨਕ ਨੇ ਉਦੋਂ ਦੀ ਫੜ ਲਈ ਆ ਜਦੋਂ ਉਸ ਜਗ੍ਹਾ 'ਤੇ ਨੌਵੇਂ ਪਾਤਸ਼ਾਹ ਦਾ ਦੀਦਾਰ ਕੀਤਾ ਸੀ, ਜਿਹੜੇ ਗੁਰੂ ਦੇ ਹੋ ਗਏ। ਮੇਰੇ ਕਹਿਣ ਦਾ ਭਾਵ, ਇਹ ਉਹ ਦਾਰਿਆ ਘਰ ਆ ਜਿੱਥੇ ਮਨ ਦਾ ਸਹਿਜ ਟਿਕਾ ਆਨੰਦ ਮਿਲ ਜਾਂਦਾ। ਕਹਿ ਕਬੀਰ ਅਬ ਜਾਣਿਆ, ਹੁਣ ਮੈਂ ਜਾਣਿਆ ਪ੍ਰਭੂ ਕੀ ਆ। ਗੁਰ ਗਿਆਨ ਦੀਆ ਸਮਝਾਏ, ਗੁਰੂ ਨੇ ਗਿਆਨ ਦਿੱਤਾ, ਰੱਬ ਸਮਝਾ ਤਾ, ਉਹਦੀ ਮਹਿਮਾ ਸਮਝਾ ਤੀ। ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤਹੂ ਨਾ ਜਾਏ। ਅੰਤਰਗਤ ਆਪਣੇ ਅੰਦਰੋਂ ਹੀ ਭੇਟਿਆ, ਰੱਬ ਨੂੰ ਮਿਲ ਪਿਆ, ਹੁਣ ਮੇਰਾ ਮਨ ਕਿਤੇ ਨਹੀਂ ਜਾਂਦਾ, ਕਿਤੇ ਨਹੀਂ ਭਟਕਦਾ। ਜਿੱਥੇ ਤਨ ਕਰਕੇ ਆ ਉੱਥੇ ਮਨ ਕਰਕੇ ਹੁਣ ਸੁਰਤ ਮਾਲਕ ਦੇ ਚਰਨਾਂ ਵਿੱਚ ਜੁੜ ਗਈ ਆ। ਕਿਤੇ ਸਾਨੂੰ ਵੀ ਐਸੀ ਅਵਸਥਾ ਮਿਲੇ, ਕੋਈ ਕਿਣਕਾ ਸਾਡੇ ਦਿਲਾਂ 'ਚ ਵੀ ਵਸੇ, ਤਾਂ ਕਿ ਨਾਮ ਬਾਣੀ ਨਾਲ ਸਾਂਝ ਪਾ ਕੇ ਆ ਵੀ ਲੋਕ ਸਫਲਾ ਅਤੇ ਪ੍ਰਲੋਕ ਵੀ ਸੁਹੇਲਾ ਬਣ ਜਾਏ। ਬੇਅੰਤ ਭੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।